ਕਰਨ ਜਾਈ।
ਤੇ ਭਾਈ ਜਿਹਦਾ ਠਾਕੁਰ ਹਰ ਵਰਗ ਹੈ ਚੇਤਨ ਅਮਰਾ ਠਾਕੁਰ ਸਦ ਬੋਲੰਤਾ, ਹਮੇਸ਼ਾ ਬੋਲਣ ਵਾਲਾ, ਬੋਲਣ ਵਾਲੀ ਚੇਤਨ ਹੁੰਦਾ। ਸਰੀਰ ਜੜ ਹੈ, ਦੇਖੋ ਸਰੀਰ ਜੜ ਹੈ, ਜੜ ਦੇ ਅੰਦਰ ਚੇਤਨ ਬੋਲਦਾ, ਉਹ ਹੈ ਚੇਤਨ, ਸਤ ਸਰੂਪ ਹੈ। ਬੋਲਣ ਵਾਲਾ ਸਤ ਸਰੂਪ ਹੈ, ਮਰਦਾ ਨਹੀਂ ਹੈ, ਆਤਮਾ ਅਮਰ ਹੈ, ਆਤਮਾ ਨਹੀਂ ਮਰਦੀ ਹੁੰਦੀ, ਸਰੀਰ ਅਮਰ ਨਹੀਂ ਹੈ, ਪੰਜ ਤੱਤਾਂ ਦਾ ਸਰੀਰ ਅਮਰ ਨਹੀਂ ਹੈ। ਅਸੀਂ ਤਾਂ ਠਾਕੁਰ ਵੀ ਪੱਥਰ ਬਣਾ ਲਿਆ, ਜੜ ਬਣਾ ਲਿਆ, ਚੇਤਨ ਜੜ ਦੀ ਪੂਜਾ ਕਰਦਾ, ਪਰ ਜਿਹਨੇ ਠਾਕੁਰ ਕਿਹਨੂੰ ਮੰਨਿਆ? ਚੇਤਨ ਨੂੰ, ਆਪਣੇ ਮੂਲ ਨੂੰ ਠਾਕੁਰ ਮੰਨਿਆ।
ਜਾ ਕੇ ਹਰਸਾ ਠਾਕੁਰ ਭਾਈ,
ਭਾਈ ਜਿਹਦੇ ਜਿਹਦੇ ਠਾਕੁਰ, ਜਿਹਦਾ ਠਾਕੁਰ ਹੈ ਹਰ ਵਰਗਾ, ਹਰੇ ਠਾਕੁਰ ਹੈ ਜਿਹਦਾ, ਹਰ ਸਾ ਆ, ਹਰ ਵਰਗਾ ਆ, ਹਰ ਠਾਕੁਰ ਹੈ।
ਮੁਕਤ ਅਨੰਤ ਪੁਕਾਰ ਜਾਈ,
ਉਹ ਕਿਸੇ ਹੋਰ ਕੋਲ ਕਾਹਦੇ ਜਾਵੇ ਮੁਕਤੀ ਮੰਗਣ? ਉਹਨੂੰ ਕੀ ਲੋੜ ਹੈ ਕਿਸੇ ਕੋਲ ਮੁਕਤੀ ਮੰਗਣ ਜਾਣ ਦੀ? ਬ੍ਰਹਮਾ ਕੋਲ, ਵਿਸ਼ਨੂੰ ਕੋਲ, ਸ਼ਿਵਜੀ ਕੋਲ, ਕਿਸੇ ਦੇਵੀ ਦੇਵਤੇ ਕੋਲ, ਹੋਰ ਕਿਸੇ ਕੋਲ ਅਨੰਤ ਲਭਦਾ? ਅਨੰਤ ਨਹੀਂ, ਅਨੰਤ
ਅਨੰਤ
ਹੋਰ ਜਗ੍ਹਾ, ਅਨਿਅਤ ਹੋਰ ਕਿਸੇ ਤੋਂ ਮੁਕਤੀ ਕਿਉਂ ਮੰਗੇ? ਉਹ ਠਾਕੁਰ ਤੋਂ ਹੀ ਮੰਗ ਲੂ, ਆਪਣੇ ਠਾਕੁਰ ਤੋਂ ਮੁਕਤੀ ਲਓ, ਕਿਸੇ ਦੇ ਕੋਲ ਕਿਉਂ ਜਾਊ? ਉਹ ਕਿਸੇ ਕੋਲ ਤਾਂ ਉਹ ਫਿਰਦੇ ਨੇ ਜਿਹਨਾਂ ਦੇ ਠਾਕੁਰ ਪੱਥਰ ਦੇ ਨੇ, ਜਿਹੜੇ ਠਾਕੁਰ ਮੁੱਲ ਲੈ ਕੇ ਪੂਜਦੇ ਨੇ, ਠਾਕੁਰ ਪੂਜੇ ਮੁੱਲ ਹੈ, ਉਹ ਕਿਤੇ ਮੰਗਦੇ ਫਿਰਨ ਉਹਨਾਂ ਨੂੰ ਮੁਕਤੀ ਗਾਹਾਂ ਵਾਲਿਆਂ ਕੋਲ ਹੈ, ਜਿੱਥੇ ਜਾਂਦੇ ਨੇ ਉਹਨਾਂ ਕੋਲ ਵੀ ਮੁਕਤੀ ਨਹੀਂ ਹੁੰਦੀ, ਉਹਨਾਂ ਨੂੰ ਮੁਕਤੀ ਕਦੇ ਮਿਲੀ ਹੋਈ ਨੀ।
ਅੱਬ ਕਹੋ ਰਾਮ ਭਰੋਸਾ ਤੋਰਾ,
ਹੁਣ ਤਾਂ ਜੇ ਠਾਕੁਰ ਰਾਮ ਹਰ ਬਣਾ ਲਿਆ, ਹਰ ਰਾਮ ਇੱਕੋ ਹੀ ਹੈ, ਉਹਨੂੰ ਕਹੋ ਵੀ ਰਾਮ ਹੈ ਠਾਕੁਰ, ਹੁਣ ਤਾਂ ਤੇਰੇ ਤੇ ਭਰੋਸਾ, ਮੁਕਤੀ ਤੇ ਤੋਂ ਹੀ ਲੈਣੀ ਹੈ, ਤੇਰੇ ਤੇ ਯਕੀਨ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ, ਇਸ ਭਰੋਸੇ ਦੇ ਪਰਿਵਾਰ ਬੇੜੇ ਚੜਾਇਆ ਨਾ, ਹੋਰ ਕਿਉਂ ਜਾਣਾ ਕਿਤੇ ਮੁਕਤੀ ਲੈਣ? ਦੀਨ ਦਿਆਲ ਭਰੋਸੇ ਤੇਰੇ, ਭਰੋਸਾ ਲੱਭਦਾ ਨਾ, ਸਭ ਪਰਿਵਾਰ ਚੜਾਇਆ ਬੇੜੇ। ਉਹ ਕਹਿੰਦੇ ਸਾਰਿਆਂ ਨੂੰ ਅਸੀਂ ਇਹੀ ਗੱਲ ਮੰਨ ਕੇ ਸਿੱਖਿਆ ਦੇਤੀ ਵੀ ਆਪਣੇ ਠਾਕੁਰ ਤੇ ਆਪਣੀ ਅੰਤਰਾਤਮਾ ਤੇ ਭਰੋਸਾ ਰੱਖੋ। ਸਭਾ ਘੱਟ ਰਾਮ ਬੋਲਦਾ, ਸਾਰਿਆਂ ਦੇ ਅੰਦਰ ਠਾਕੁਰ ਹੈ, ਕਰਮੇ ਠਾਕੁਰ ਨਜ਼ਰ ਨਾ ਆਵੇ, ਉਹ ਕਰਮੇ ਠਾਕੁਰ ਹੈ ਜਿਹੜਾ ਸਭਾ ਘੱਟ ਰਾਮ ਬੋਲੇ, ਉਹੀ ਠਾਕੁਰ ਹੈ। ਉਹਨੂੰ ਰਾਮ ਵੀ ਕਹਿਤਾ, ਠਾਕੁਰ ਵੀ, ਠਾਕੁਰ ਦਾ ਮਤਲਬ ਹੁੰਦਾ ਵੱਡਾ, ਇਹ ਠਾਕੁਰ ਦਾ ਮਤਲਬ ਹੁੰਦਾ ਮਨ ਨੂੰ ਰੋਕ ਲੈਣ ਦੀ ਸ਼ਕਤੀ ਰੱਖਣ ਵਾਲਾ, ਮਨ ਨੂੰ ਸਟੇਬਲ ਕਰ ਦੇਣ ਦੀ ਤਾਕਤ ਰੱਖਣ ਵਾਲਾ। ਮਨ ਡੋਲਦਾ ਨਾ, ਅਡੋਲ ਅਵਸਥਾ ਮਨ ਦੀ ਕਰ ਦੇਣ ਵਾਲਾ, ਜੇ ਮਨ ਇਹਦੇ ਨਾਲ ਜੁੜ ਜਾ ਡੋਲ ਜਾਂਦਾ, ਅਡੋਲ ਹੋ ਜਾਂਦਾ। ਠਾਕੁਰ ਆਪ ਡੋਲਦਾ ਨੀ ਤੇ ਮਨ ਨੂੰ ਡੋਲਣ ਦਿੰਦਾ ਨੀ, ਬਿਸ਼ਰਤੇ ਕਿ ਮਨ ਇਹਦੇ ਨਾਲ ਜੁੜ ਜਾਵੇ। ਇਸੇ ਨੂੰ ਕਿਹਾ ਤੂੰ ਮੇਰਾ ਪਰਬਤ, ਪਰਬਤ ਹੈ, ਪਰਬਤ ਜਿਵੇਂ ਡੋਲਦਾ ਨੀ ਹੁੰਦਾ।
ਤਬ ਕਾਹੂ ਕਾ ਕਵਲ ਲਹੋਰਾ,
ਫਿਰ ਹੋਰ ਕਿਸੇ ਦੀ ਕੀ ਲੋੜ ਹੈ ਸਾਨੂੰ? ਅਸੀਂ ਹੋਰ ਕਿਸੇ ਦੀ ਮੁਹਤਾਜਗੀ ਕਿਉਂ ਕਰੀਏ? ਕਿਸੇ ਦੇਵੀ ਦੇਵਤੇ ਦੀ, ਕਿਸੇ ਦੇਵੀ ਦੇਵਤੇ ਦਾ ਅਹਿਸਾਨ ਅਸੀਂ ਕਿਉਂ ਲਈਏ ਮੁਕਤੀ ਵਾਸਤੇ? ਨਿਹੋਰਾ ਹੁੰਦਾ ਹੈ ਕਿ ਅਸੀਂ ਕਿਸੇ ਤੋਂ ਕੋਈ ਮੰਗਣ ਜਾਈਏ, ਉਹ ਟੁੱਚਰਾਂ ਜਿਹਾ ਲਾਵੇ, ਉਹ ਨਹੀਂ ਹੈ ਜਿਵੇਂ ਕੋਈ ਕਿਸੇ ਨੇ ਕੋਈ ਚੀਜ਼ ਨਾ ਲੈਣੀ, ਇਹ ਸ਼ਰਤਾਂ ਲਾਵੇ ਆਪਣੀਆਂ, ਆਪਣੀਆਂ ਗੱਲਾਂ ਬਣਾਵੇ। ਸਾਨੂੰ ਕੋਈ ਕਿਸੇ ਦਾ ਲੋੜ ਨਹੀਂ, ਕਿਸੇ ਕੋਲ ਮੁਹਤਾਜਗੀ ਨਹੀਂ ਹੈ, ਹੋਰ ਕਿਸੇ ਕੋਲ ਲੋੜ ਹੈ ਨਹੀਂ ਹੋਰ ਕਿਸੇ ਦੀ।
ਰਹਾਉ ਤੀਨ ਲੋਕ ਜਾ ਕੇ ਹੈ ਭਾਰ,
ਦੇਖੋ ਤਿੰਨ ਲੋਕ ਜਾ ਕੇ ਹੈ ਭਾਰ, ਭਾਰ ਲਫ਼ਜ਼ ਵਰਤਿਆ, ਭਾਰ ਵਰਤਿਆ ਮਤਲਬ ਹੈ ਸੰਸਾਰ ਦਾ ਭਾਰ ਹੈ ਤਿੰਨਾਂ ਲੋਕਾਂ ਦੀ, ਜ਼ਿੰਮੇਵਾਰੀ ਹੈ ਜਿਹਦੇ ਤੇ, ਭਾਰ ਦਾ ਉਹਨਾਂ ਜ਼ਿੰਮੇਵਾਰੀ ਹੈ। ਜੀਵ ਦੇ ਸਿਰ ਤੇ ਭਾਰ ਹੈ ਹੋਵੇ ਮੋਹ ਭਰਮ ਪੈਦਾ, ਉਹਦੇ ਨੂੰ ਉਹਨੂੰ ਇਹ ਨਹੀਂ ਹੈਗਾ।
ਤਿੰਨ ਲੋਕ ਜਾ ਕੇ ਹੈ ਭਾਰ,
ਤਿੰਨਾਂ ਲੋਕਾਂ ਦੇ ਜਿਹੜੇ ਜੀਵ ਨੇ, ਸਾਰਿਆਂ ਦੀ ਚਿੰਤਾ, ਸਰਬ ਕੀ ਚਿੰਤਾ ਜਿਸ ਮਨ
ਮਾਇਆ,
ਤਿੰਨਾਂ ਲੋਕਾਂ ਦੀ ਜ਼ਿੰਮੇਵਾਰੀ ਦਾ ਬੋਝ ਜਿਹੜਾ ਚੱਕੀ ਬੈਠਾ ਹੈ, ਤੇ ਤੂੰ ਵੀ ਤਿੰਨਾਂ ਲੋਕਾਂ ਦੇ ਵਿੱਚ ਹੀ ਹੈ। ਇਹ ਮੁਕਤੀ ਦੀ ਜ਼ਿੰਮੇਵਾਰੀ ਉਹ ਚੱਕੀ ਬੈਠਾ ਹੈ, ਮੁਕਤੀ ਵਾਸਤੇ ਹੀ ਆ ਸੰਸਾਰ ਰਚਿਆ ਹੋਇਆ ਤਿੰਨਾਂ ਲੋਕਾਂ ਦੇ, ਤਿੰਨਾਂ ਲੋਕਾਂ ਜਿਹੜੇ ਜੀਵ ਨੇ ਸਾਰਿਆਂ ਦੀ ਮੁਕਤੀ ਦਾ ਹੀ ਵਾਸਤੇ ਹੀ ਆ ਕੀਤਾ ਹੋਇਆ ਸਿਲਸਿਲਾ, ਜੋ ਸੰਸਾਰ ਦੀ ਰਚਨਾ ਹੈ। ਜੀਵ ਨਹੀਂ ਸਮਝਦਾ ਇੱਥੇ ਆ ਕੇ ਭੁੱਲ ਜਾਂਦਾ, ਆਦਮੀ ਦੇ ਜਨਮ ਜੇ ਤਾਂ ਨੰਬਰ ਆਉਂਦਾ, ਮੁਕਤੀ ਵਾਲੀ ਪੌੜੀ ਆਉਂਦੀ ਇੱਥੇ ਆ ਕੇ ਭੁੱਲ ਜਾਂਦਾ, ਬਾਕੀ ਦੀਆਂ ਪੌੜੀਆਂ ਤਾਂ ਸਿਰਫ ਥੱਲੇ ਦੀਆਂ ਨੇ ਨਾ ਚੜ੍ਹਨ ਨੂੰ। ਇਹ ਸਿਰਫ ਮੁਕਤੀ ਵਾਸਤੇ ਹੀ ਸੰਸਾਰ ਦੀ ਰਚਨਾ ਕੀਤੀ, ਇਹ ਸਾਰੀ ਜ਼ਿੰਮੇਵਾਰੀ ਦਾ ਬੋਝ ਆਪ ਚੱਕੀ ਖੜਾ। ਤਿੰਨ ਲੋਕ ਜਾ ਕੇ ਹੈ
ਭਾਰ,
ਸਰਬ ਕੀ ਚਿੰਤਾ, ਚਿੰਤਾ ਭਾਰ ਹੀ ਹੁੰਦੀ ਹੈ ਜਿਸ ਮਨ ਮਾਹੇ।
ਸੋ ਕਾਹੇ ਨਾ ਕਰੇ ਪ੍ਰਤਪਾਰ,
ਤੁਹਾਡੀ ਪ੍ਰਤਪਾਰ ਕਿਵੇਂ ਨੀ ਕਰੂ ਬਈ, ਤਿੰਨ ਲੋਕ ਦੀ ਪ੍ਰਤਪਾਰ ਕਰ ਲੋ, ਜ਼ਿੰਮੇਵਾਰੀ ਤਿੰਨ ਲੋਕ ਦਾ ਪ੍ਰਤਪਾਰ ਕਰਨਾ, ਤੁਸੀਂ ਵਿੱਚੇ ਹੀ ਹੋ। ਸਾਨੂੰ ਬੇਭਰੋਸਗੀ ਹੈ, ਆਦਮੀ ਨੂੰ ਬੇਭਰੋਸਗੀ ਹੈ, ਇਹ ਬੇਭਰੋਸਗੀ ਉਹੀ ਇਹਦੇ ਵਾਸਤੇ ਸਾਰਾ ਹੀ ਰੋੜ ਹੈ। ਬੇਭਰੋਸਗੀ ਹੀ ਓਮੇ ਦਾ ਕਾਰਨ ਹੈ, ਓਮੇ ਉਹ ਬੇਭਰੋਸਗੀ ਹੀ ਓਮੇ ਹੈ।
ਕਹੋ ਕਬੀਰ ਇੱਕ ਬੁੱਧ ਵਿਚਾਰੀ,
ਉਹ ਦੋ ਵਾਰ ਆਇਆ ਹੈ ਬੁੱਧ ਵਿਚਾਰੀ, ਇੱਕ ਬੁੱਧ ਵਿਚਾਰੀ ਹੈ, ਇੱਕ ਮਤ ਦੀ ਵਿਚਾਰ ਕੀਤੀ ਹੈ ਸਿਰਫ, ਉੱਥੇ ਵੀ ਇੱਕ ਮਤ ਦੀ ਵਿਚਾਰ ਸੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਇਹ ਕੂਟਾ ਨਾ ਬਨਿਹਾਰੀ, ਬੁੱਧ ਦੀ ਵਿਚਾਰ ਕੀਤੀ ਸੀ, ਜਿਹੜੀ ਗੱਲ ਕਹੀ ਸੀ ਉਸੇ ਗੱਲ ਤੇ ਵਿਚਾਰ ਕੀਤੀ ਸੀ, ਕੋਈ ਕੂਟਾ ਨੀ ਕੋਈ ਬਨਿਹਾਰੀ ਨੀ। ਇਹ ਤਾਂ ਇੱਕ ਗੱਲ ਕਹੀ ਹੈ ਕਿਸੇ ਨੇ, ਬੁੱਧਵਾਨ ਨੇ, ਉਹ ਬੁੱਧੀ ਨੇ ਜੋ ਕੁਛ ਕਿਹਾ, ਕੂਟਾ ਬਨਿਹਾਰੀ ਦੀ ਗੱਲ ਨੀ ਕੀਤੀ, ਕਿਸੇ ਹੋਰ ਇਸ਼ਾਰਾ ਕਿਸੇ, ਇਹ ਤਾਂ ਪਖਾਣਾ ਪਾਇਆ ਹੋਇਆ ਹੈ ਕੂਟਾ ਬਨਿਹਾਰੀ ਐਵੇਂ। ਇੱਥੇ ਵੀ ਬੁੱਧ ਵਿਚਾਰੀ ਹੈ,
ਕਹੋ ਕਬੀਰ ਇੱਕ ਬੁੱਧ ਵਿਚਾਰੀ,
ਕਹੋ ਕਬੀਰ ਇੱਕ ਬੁੱਧ ਵਿਚਾਰੀ, ਕੀ ਬੁੱਧ ਵਿਚਾਰੀ,
ਕਿਆ ਬਸ ਜਾਓ ਵਿਖਦੇ ਮਹਿਤਾਰੀ।
ਉਹ ਜੇ ਕੋਈ ਮਹਿਤਾਰੀ ਹੀ, ਜੇ ਕੋਈ ਆਪਣੀ ਮਤ ਮਾਂ ਹੈ ਪੁੱਤ ਨੂੰ ਜ਼ਹਿਰ ਦੇਵੇ, ਕੋਈ ਐਸੀ ਮਾਂ ਹੋਵੇ ਆਪਣੇ ਪੁੱਤ ਨੂੰ ਜ਼ਹਿਰ ਦੇਵੇ, ਤਾਂ ਉਹਨੂੰ ਕੋਈ ਨੀ ਬਚਾ ਸਕਦਾ। ਇਵੇਂ ਜਿਹੜੀ ਮਤ ਨੂੰ ਅਸੀਂ ਮੰਨਦੇ ਹਾਂ, ਜੇ ਉਹੀ ਜੰਮਦੇ ਜਾਲ ਚ ਫਸਾਉਣ ਵਾਲੀ ਹੋਵੇ, ਕੋਈ ਨੀ ਬਚਾ ਸਕਦਾ। ਸੰਸਾਰ ਦੀਆਂ ਮਤਾਂ ਜੰਮਦੇ ਜਾਲ ਚ ਫਸਾ ਰਹੀਆਂ ਨੇ, ਕਹਿਣ ਦਾ ਮਤਲਬ ਇਹ ਹੈ, ਜਿਹੜੀਆਂ ਮਤਾਂ ਨੂੰ ਮੰਨਦੀਆਂ ਉਹੀ ਤਾਂ ਫਸਾ ਰਹੀਆਂ ਨੇ, ਉਹੀ ਤਾਂ ਵਿਖਦੇ ਰਹੀਆਂ ਨੇ, ਵੇਖੁੰਦਾ ਮਾਇਆ। ਜਿਹੜੀਆਂ ਮਤਾਂ ਪ੍ਰਚਾਰ ਕਰਦੀਆਂ ਨੇ ਨਾ ਮਨੋਕਾਮਨਾਵਾਂ ਦੀ, ਉਹ ਵਿਖਦੇ ਰਹੀਆਂ ਨੇ, ਮਾਇਆ ਦੇ ਪਦਾਰਥਾਂ ਦੀ ਜਿਹੜੇ ਮਤਾਂ ਬਖਸ਼ਿਸ਼ਾਂ ਕਰਵਾ ਰਹੇ ਨੇ, ਅਰਦਾਸਾਂ ਕਰ ਰਹੇ ਨੇ, ਮੰਗ ਰਹੇ ਨੇ, ਜੋ ਮਤਾਂ ਦੇ ਰਹੀਆਂ ਨੇ ਦੇਵੀ ਦੇਵਤੇ ਦੇ ਰਹੇ ਨੇ, ਉਹ ਵਿਖੇ ਦੇ ਰਹੇ ਨੇ, ਮਾਇਆ ਵਿਖੇ ਨਾ, ਗੁਰਮਤ ਕਦੇ ਵੀ ਵਿਖ ਨਹੀਂ ਦੇ ਰਹੀ, ਕਿਤੇ ਗੁਰਮਤ ਵਿਖ ਦੀ ਗੱਲ ਨਹੀਂ ਕਰ ਰਹੀ ਦੇਣ ਦੀ, ਇਹਨੂੰ ਛੱਡ ਕੇ ਸਾਰੀਆਂ ਮਤਾਂ ਵਿਖ ਦਾ ਇਲਾਜ ਦੇ ਰਹੀਆਂ ਨੇ, ਵਿਖ ਤਾਂ ਫਿਰ ਜ਼ਹਿਰ ਹੈ। ਇਹ ਅਲੱਗ ਗੱਲ ਹੈ ਵੀ ਮਰੀਜ਼ ਜ਼ਹਿਰ ਮੰਗਦਾ ਦੁਖੀ ਹੋਇਆ ਹੋਇਆ, ਇਹ ਅਗਿਆਨਤਾ ਚ, ਡਾਕਟਰ ਤਾਂ ਜ਼ਹਿਰ ਨਹੀਂ ਨਾ ਦੇ ਸਕਦਾ। ਇਹ ਅਲੱਗ ਹੈ ਕਿ ਲੋਕ ਮਾਇਆ ਮੰਗਦੇ ਨੇ, ਪਰ ਗੁਰਬਾਣੀ ਤਾਂ ਮਾਇਆ ਛੁਡਾ ਰਹੀ ਹੈ ਨਾ, ਵੈਦ ਤਾਂ ਜ਼ਹਿਰ ਨਹੀਂ ਦੇ ਸਕਦਾ, ਗੁਰਮਤ ਤਾਂ ਜ਼ਹਿਰ ਨਹੀਂ ਦੇ ਸਕਦੀ। ਅਸੀਂ ਗੁਰਮਤ ਨੂੰ ਮਨਮਤ ਬਣਾਤਾ, ਜੋ ਲੋਕ ਚਾਹੁੰਦੇ ਨੇ ਜਿਹੋ ਜਿਹੀ ਮਤ ਉਹਦਾ ਪ੍ਰਚਾਰ, ਜੋ ਲੋਕ ਚਾਹੁੰਦੇ ਨੇ ਉਹਦੀਆਂ ਅਰਦਾਸਾਂ ਨੇ। ਗੁਰਮਤ ਕੀ ਕਹਿੰਦੀ ਹੈ, ਇਹਨੂੰ ਪਾਸੇ ਕਰ ਦਿੱਤਾ, ਗੁਰਮਤ ਜੋ ਕਹਿੰਦੀ ਹੈ ਫਿਰ ਤਾਂ ਲੋਕ ਜਾਣੇ ਨਾ ਗੁਰਦੁਆਰੇ, ਉਹ ਕਹਿੰਦੇ ਗੁਰਦੁਆਰੇ ਸਾਨੂੰ ਸੰਗਤ ਚਾਹੀਦੀ ਹੈ, ਜੇ ਗੁਰਮਤ ਦਾ ਪ੍ਰਚਾਰ ਕਰਾਂਗੇ ਸੰਗਤ ਜਿਹੜੀ ਆਉਣ, ਸੰਗਤ ਹਟ ਜੂਗੀ ਆਉਣ ਤੇ, ਸਿੱਖਾਂ ਦੀ ਗਿਣਤੀ ਘੱਟ ਜੂਗੀ, ਉਹਨਾਂ ਤਾਂ ਗਿਣਤੀ ਵਧਾਉਣੀ ਸੀ। ਜਿਵੇਂ ਮੰਦਰਾਂ ਚ ਲੋ, ਜੇ ਮਾਰਗ ਪੰਡਿਤ ਗਏ ਪਾਛੇ ਪੜੀ ਵਹੀਰ, ਇਹ ਪੰਡਿਤ ਦਾ ਮਾਰਗ ਆ ਸਾਡਾ, ਜਿਹੜੇ ਗੁਰਦੁਆਰੇ ਨੇ ਹੁਣ ਉਹ ਸਾਧਾਂ ਜਿਹੜੇ ਸੰਤ ਆਏ ਤੇ ਉਹਨਾਂ ਨੇ ਵਿਖਾਲੀ ਜਿਹੜੀ ਮਹਿਤਾਰੀ ਹੈ ਨਾ ਮਤ ਜ਼ਹਿਰ ਵਾਲੀ ਮਤ ਉਹਨਾਂ ਦੀ ਲਿਆਂਦੀ ਹੋਈ ਹੈ ਗੁਰਮਤ ਨਹੀਂ ਉਹ ਵੀ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਵੀ ਖਜ਼ਾਨੇ ਭਰਪੂਰ ਹੁੰਦੇ ਨੇ ਤਾਂ ਕਿਸੇ ਦਾ ਬਸ ਕੀ ਚੱਲੂਗਾ ਅਸਲ ਦੇ ਵਿੱਚ ਤਾਂ ਇਹ ਮਹਿਤਾਰੀ ਨਾ ਸਿੱਖਾਂ ਦਾ ਨਾਸ ਕਰਤਾ ਸਾਰੇ ਮਾਰਤੇ ਸਿੱਖੀ ਉਹ ਖਤਮ ਕਰਤੀ ਇਹਨਾਂ ਦੇ ਅੰਦਰੋਂ ਸਿੱਖੀ ਖਤਮ ਕਰਨ ਵਾਲੀ ਉਹ ਮਤ ਹੈ ਜਿਹਦਾ ਪ੍ਰਚਾਰ ਹੋ ਰਿਹਾ ਤਖਤਾਂ ਤੇ ਬੜੇ ਗੁਰਦੁਆਰਿਆਂ ਚ ਛੋਟਿਆਂ ਤਾਂ ਉਹਨਾਂ ਦੀ ਰੀਸ ਹੁੰਦਾ ਨਾ ਉਹਨਾਂ ਨੇ ਅਰਦਾਸ ਬਦਲ ਲਈ ਸਾਰਿਆਂ ਨੇ ਬਦਲ ਲਈ ਉਹ ਬਦਲ ਲੈਣਗੇ ਸਾਰੇ ਬਦਲ ਲੈਣਗੇ ਇਹ ਜ਼ਿੰਮੇਵਾਰ ਨੇ ਸਾਰੇ ਖਤਮ ਕਰਨ ਵਾਲੇ ਸਿੱਖੀ ਨੂੰ ਇਹਨਾਂ ਨੂੰ ਇਹ ਚੀਜ਼ ਦਾ ਗਿਆਨ ਹੋਵੇ ਜਾਂ ਨਾ ਹੋਵੇ ਦੂਸਰੀ ਗੱਲ ਇਹਨਾਂ ਨੂੰ ਵੀ ਗਿਆਨ ਨਾ ਹੋਵੇ ਇਹਨਾਂ ਨੇ ਕਿਹੜਾ ਵਿਚਾਰਿਆਂ ਨੇ ਸੁਣੀ ਜੋ ਸੁਣੀ ਹੈ ਪ੍ਰਚਾਰ ਕਰ ਰਹੇ ਨੇ ਹੁਣ ਤਾਂ ਸੁਣ ਸਕਦੇ ਨੇ ਜਾਣਿਆ ਜਾਂ ਅਣਜਾਣੇ ਜ਼ਿੰਮੇਵਾਰੀ ਇਹ ਮਤ ਹੈ ਜੋ ਪ੍ਰਚਾਰ ਹੋ ਰਿਹਾ ਜ਼ਿੰਮੇਵਾਰ ਇਹ ਖਤਮ ਕਰਨਾ ਸਿੱਖੀ ਨੂੰ ਜਦ ਅਸੀਂ ਆਪ ਹੀ ਖਤਮ ਕਰ ਰਹੇ ਹਾਂ ਕਿਸੇ ਨੂੰ ਤਾਂ ਫਿਰ ਕਹਿਣ ਦੀ ਲੋੜ ਕੀ ਹੈ ਪ੍ਰੈਕਟੀਕਲ ਜੋ ਕਰ ਰਹੇ ਹਾਂ ਸਿੱਖੀ ਨੂੰ ਖਤਮ ਕਰ ਰਹੇ ਹਾਂ ਰੌਲਾ ਪਾ ਰਹੇ ਹਾਂ ਸਿੱਖੀ ਗਈ ਉਹਦਾ ਉਹ ਰੌਲਾ ਕਾਹਦਾ ਲੋਕ ਕੇਸ ਰੱਖਣ ਤੇ ਅੜ ਗਏ ਉਹ ਸਿਰਫ ਭੇਖ ਭੇਖ ਦਾ ਰੌਲਾ ਹੈ ਅੰਦਰ ਸਿੱਖੀ ਕਿਸੇ ਦੇ ਹੈ ਨਹੀਂ ਹੈ ਇਹਦਾ ਅੰਦਰ ਤਾਂ ਉਹਨਾਂ ਦੇ ਆਪ ਨਹੀਂ ਹੈ ਜਿਹੜੇ ਰੌਲਾ ਪਾਉਂਦੇ ਨੇ ਅਸਲ ਸਿੱਖੀ ਤੋਂ ਕੋਈ ਮਤਲਬ ਨਹੀਂ ਰੌਲਾ ਵੀ ਬਾਹਰ ਦਿਖਾਵੇ ਦਾ ਹੀ ਹੈ ਸਿਰਫ ਵੀ ਦਿਖਾਵਾ ਵੀ ਖਤਮ ਹੋ ਗਿਆ ਫਿਰ ਤਾਂ ਅਸੀਂ ਵੀ ਗਏ ਜੇ ਦਿਖਾਵਾ ਬਾਹਰ ਨਾ ਰਿਹਾ ਦਿਖਾਉਣ ਨੂੰ ਸਿੱਖੀ ਨਾ ਰਹੀ ਉਹ ਫਿਰ ਤਾਂ ਗਏ ਉਹ ਚੱਲ ਅੰਦਰੋਂ ਤਾਂ ਕਹਿੰਦੇ ਹਾਥੀ ਦੇ ਦੰਦ ਹੈ ਨੀ ਬਾਹਰ ਦਿਖਾਉਣ ਵਾਲੇ ਤਾਂ ਰਹਿਣ ਦੋ ਜਿੰਦਰ ਦੰਦ ਜਿਹੜਾ ਹਾਥੀ ਦੇ ਹੈ ਨੀ ਦਿਖਾਉਣ ਵਾਲੇ ਤਾਂ ਰਹਿਣ ਦੋ ਹਾਥੀ ਦੇ ਦੰਦ ਜਿਹੜੇ ਦਿਖਾਉਣ ਵਾਲੇ ਹੋਰ ਹੁੰਦੇ ਨੇ ਖਾਣ ਵਾਲੇ ਹੋਰ ਹੁੰਦੇ ਨੇ ਜੇ ਖਾਣ ਵਾਲੇ ਨਾ ਸਹੀ ਦਿਖਾਉਣ ਵਾਲੇ ਤਾਂ ਰਹਿਣ ਦੋ ਇਹ ਤਾਂ ਦਿਖਾਉਣ ਵਾਲੇ ਵੀ ਝੜਦੇ ਜਾਂਦੇ ਨੇ ਦਿਖਾਉਣ ਵਾਲੇ ਝੜਦੇ ਜਾਂਦੇ ਨੇ ਅੰਦਰ ਵਾਲੇ ਤਾਂ ਹੈ ਉਹ ਨੀ ਜੇ ਦਿਖਾਉਣ ਵਾਲੇ ਬਿਨਾਂ ਰਹੇ ਫਿਰ ਕੀ ਹੋਊਗਾ ਫਿਰ ਹਾਥੀ ਨੀ ਕਹਿਣਾ ਕਿਸੇ ਨੇ
ਗੌੜੀ ਕਬੀਰ ਜੀ ਬਿਨ ਸਤ ਸਤੀ ਕੈਸੇ ਹੋਏ ਨਾਰ ਪੰਡਿਤ ਦੇਖੋ ਹਿਰਦੇ ਵਿਚਾਰ ਪ੍ਰੀਤ ਬਿਨਾ ਕੈਸੇ ਵਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾਓ ਸਾਹਨ ਸਤ ਕਰੇ ਜੀ ਆਪਣੇ ਸੋ ਰਮਈਏ ਕੋ ਮਿਲੇ ਨਾ ਸੁਪਨੇ ਤਨ ਮਨ ਧਨ ਗ੍ਰਹਿ ਸੌਂਪ ਸਰੀਰ ਸੋਈ ਸੋ ਹਾਕਣ ਕਹੇ ਕਬੀਰ ਬਿਨ ਸਤ ਸਤੀ ਕੈਸੇ ਹੋਏ ਨਾਰ
ਜੇ ਇਸ ਹੁਣ ਸ਼ਬਦ ਨੂੰ ਅਸੀਂ ਔਰਤ ਦੇ ਪ੍ਰਥਾ ਮੰਨ ਲਈਏ ਇਹ ਸਾਰੇ ਸ਼ਬਦ ਨੂੰ ਸ਼ੁਰੂ ਔਰਤ ਤੋਂ ਕੀਤਾ ਹੈ ਤਾਂ ਬਵਾਲ ਖੜਾ ਹੋਜੂਗਾ ਜੇ ਇਹ ਸ਼ਬਦ ਵੀ ਆਦਮੀ ਦੇ ਪ੍ਰਥਾ ਹੈ ਔਰਤ ਦੇ ਪ੍ਰਥਾ ਹੈ ਨੀ ਵੀ ਔਰਤ ਖਾਤਰ ਬਾਣੀ ਦੇ ਵਿੱਚ ਉਪਦੇਸ਼ ਹੈ ਨੀ ਜੇ ਔਰਤ ਖਾਤਰ ਉਪਦੇਸ਼ ਹੈ ਤਾਂ ਅਗਲੀ ਪੰਕਤੀ ਰੋਕ ਦਿੰਦੀ ਹੈ ਤਨ ਮਨ ਧਨ ਸਭ ਸੌਂਪ ਸਰੀਰ ਉਹਨੇ ਕਿਵੇਂ ਸਰੀਰ ਕਿਵੇਂ ਸੌਂਪ ਦੂਗੀ ਔਰਤ ਆਪਣੇ ਛੱਡ ਕੇ ਪਤੀ ਨੂੰ ਇਹ ਕਿਵੇਂ ਸੌਂਪ ਦੂ ਇਹ ਕਿਉਂ ਲਿਖੀ ਹੈ ਪੰਕਤੀ ਮੈਂ ਇਸ ਆਦਮੀ ਨੂੰ ਉਪਦੇਸ਼ ਹੈ ਸਾਰੀ ਬਣ ਔਰਤ ਦੇ ਪਰਛਾਏ ਲਿਖ ਕੇ ਸ਼ਬਦ ਵਿੱਚ ਅੜੰਗਾ ਉੜਾ ਦਿੱਤਾ ਤਨ ਮਨ ਧਨ ਸਭ ਸੌਂਪ ਸਰੀਰ ਹੁਣ ਸਰੀਰ ਕਿਵੇਂ ਸੌਂਪ ਦੂ ਕਿਸੇ ਹੋਰ ਗੁਰੂ ਨੂੰ ਆਦਮੀ ਨੂੰ
ਤਨ ਮਨ ਧਨ ਗ੍ਰਹਿ ਸੌਂਪ ਸਰੀਰ
ਹਾਂ ਤਨ ਮਨ ਧਨ ਗ੍ਰਹਿ ਸੌਂਪ ਸਰੀਰ ਘਰ ਵੀ ਸਰੀਰ ਵੀ ਜੇ ਤਾਂ ਔਰਤ ਦੇ ਪਰਛਾਏ ਹੈ ਪੰਕਤੀ ਫਿਰ ਤਾਂ ਪੋਸੀਬਲ ਹੀ ਨਹੀਂ ਹੈ ਫਿਰ ਤਾਂ ਸਿੱਖੀ ਬਹੁਤ ਗਰੀ ਹੋਈ ਚੀਜ਼ ਹੈ ਸਿੱਖੀ ਉਹ ਗਰੀ ਹੋਈ ਚੀਜ਼ ਹੋਗੀ ਜੇ ਔਰਤ ਦਾ ਪ੍ਰਥਾ ਇਹ ਪੰਕਤੀਓ ਨਹੀਂ ਹੈ ਸ਼ਬਦ ਨਹੀਂ ਹੈ ਫਿਰ ਔਰਤ ਵਾਸਤੇ ਉਪਦੇਸ਼ ਹੈ ਨਹੀਂ ਸਾਰੀ ਬਾਣੀ ਆਦਮੀ ਵਾਸਤੇ ਹੀ ਉਪਦੇਸ਼ ਇਹੀ ਸਾਰਾ ਸ਼ਬਦ ਔਰਤ ਵਾਸਤੇ ਹੈ ਨਾ ਟੋਟਲ ਦਾ ਟੋਟਲ ਸ਼ਬਦ ਹੈ ਔਰਤ ਵਾਸਤੇ ਸਾਫ ਗੱਲ ਇਹ ਹੈ ਕਿ ਔਰਤ ਵਾਸਤੇ ਉਪਦੇਸ਼ ਗੁਰਬਾਣੀ ਦਾ ਨਹੀਂ ਹੈ ਕਿਉਂਕਿ ਔਰਤ ਦੇ ਦਸ ਦੁਆਰੇ ਹੈ ਉਹ ਨਹੀਂ ਸਰੀਰ ਦੇ ਉਸ ਬੰਦੇ ਨੂੰ ਉਪਦੇਸ਼ ਹੈ ਜਿਹਦੇ ਮਹਿਜ ਦਸ ਦੁਆਰੇ ਨੇ ਦਸ ਸਰੀਰ ਹੈ ਜਿਹਦੇ ਕੋਲ ਔਰਤ ਨੂੰ ਉਪਦੇਸ਼ ਹੈ ਉਹ ਉਹਨਾਂ ਨੇ 100 ਨੇੜੇ ਧਨ ਕਮਲ ਕੇ ਬਾਹਰ ਕਿਆ ਢੂੰਡੇ ਉਹ ਉਪਦੇਸ਼ 100 ਦਾ ਤੇਰੇ ਤੇਰੇ ਘਰ ਚ ਹੈ ਤੂੰ ਬਾਹਰ ਢੋਲਦੀ ਫਿਰਦੀ ਹੈ ਉਹਦੇ ਆਦਮੀ ਨੂੰ ਹੀ ਉਹਦਾ 100 ਮੰਨਿਆ ਹੋਇਆ ਲਾਵਾਂ ਚ ਔਰ ਹੋਰ ਜਿਹੜੇ ਸ਼ਬਦ ਨੇ ਪੱਲੇ ਟਾਂਡੇ ਲਾਗੀ ਵਾਲੇ ਉਹ ਹੋਰ ਤੈਨੂੰ ਉਪਦੇਸ਼ ਉਥੋਂ ਉਹੀ ਸਾਬਤ ਹੁੰਦਾ ਜੋ ਅਸੀਂ ਪਹਿਲਾਂ ਮੰਨਦੇ ਆਏ ਹਾਂ ਜੋ ਹਿੰਦੂ ਮਤ ਮੰਨਦੀ ਉਥੋਂ ਉਹੀ ਸਾਬਤ ਹੁੰਦਾ ਸਿੱਧੀ ਮੁਕਤੀ ਦੀ ਗੱਲ ਔਰਤ ਨੂੰ ਹੈ ਨੀ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਂ ਦੀ ਸੇਵਾ ਲੱਗ ਹੈ ਸਾਧ ਜਨਾਂ ਦੀ ਸੇਵਾ ਔਰਤ ਨਹੀਂ ਲੱਗ ਸਕਦੀ ਸਿੱਧੀ ਫਿਰ ਤਾਂ ਤਨ ਮਨ ਤਪ ਸਭ ਗ੍ਰਹਿ ਸੌਂਪ ਸਰੀਰ ਸਾਧ ਵਾਸਤੇ ਆਜੂ ਇਹੀ ਬਲੈਕਮੇਲਿੰਗ ਕਰ ਰਹੇ ਨੇ ਸਾਧ ਇਸ ਭਗਤੀ ਦਾ ਮਿਸਯੂਜ ਹੋ ਜੂਗਾ ਫਿਰ ਇਹੀ ਕੁਛ ਕਰ ਰਹੇ ਨੇ ਸਾਧ ਸਾਧਨਾ ਦੀ ਸੇਵਾ ਲੱਗ ਗਏ ਫਿਰ ਤਾਂ ਸਾਧੇ ਦਾ ਮਿਸਯੂਜ ਕਰਨਗੇ ਬਾਣੀ ਲਿਖੀ ਹੋਈ ਹੈ ਨਾ ਤਾਂ ਪ੍ਰਚਾਰ ਕਾਨੂੰ ਸਮਝੇ ਨਾ ਸਮਝ ਕਿਸੇ ਨੂੰ ਹੈ ਨੀ ਇਸ ਕਰਕੇ ਇਹਨਾਂ ਦੇ ਵੈਰ ਨਹੀਂ ਲੱਗ ਰਿਹਾ ਅਸੀਂ ਜੋ ਮੰਨ ਲਿਆ ਕਿ ਔਰਤ ਔਰ ਆਦਮੀ ਨੂੰ ਬਰਾਬਰ ਉਪਦੇਸ਼ ਹੈ ਵੱਡੀ ਭੁੱਲ ਸੀ ਇਸੇ ਨਾਲ ਉਹਨਾਂ ਨੇ ਮਿਸਯੂਜ ਕਰ ਲਿਆ ਤਾਂ ਸਮਝ ਸਿੱਖੀ ਦੀ ਇੰਨੀ ਸੌਖੀ ਨਹੀਂ ਹੈ ਵੀ ਇਹਨੂੰ ਸਮਝ ਆ ਜਾਓ ਕਬੀਰ ਨੂੰ ਆਈ ਸੀ ਬਹੁਤ ਦੇਰ ਬਾਅਦ ਸਮਝ ਕਬੀਰ ਤੋਂ ਪਹਿਲਾਂ ਕੋਈ ਛੇਤੀ ਰਿਕਾਰਡ ਨਹੀਂ ਸਾਡੇ ਕੋਲ ਹੈ ਕਿਸੇ ਭਗਤ ਦਾ ਜਿਵੇਂ ਬਾਅਦ ਦੇ ਕਬੀਰ ਦੇ ਬਾਅਦ ਚ ਗੁਰੂ ਨਾਨਕ ਦਾ ਰਿਕਾਰਡ ਆ ਗਿਆ ਭਗਤਾਂ ਦੇ ਬਾਅਦ ਛੇਤੀਓ ਇਹੋ ਜਿਹਾ ਕੋਈ ਰਿਕਾਰਡ ਨਹੀਂ ਸਾਡੇ ਕੋਲ 1000 ਸਾਲ ਪੁਰਾਣਾ ਵੀ ਰਿਕਾਰਡ ਨਹੀਂ ਸਾਡੇ ਕੋਲ ਜੇ ਰਿਕਾਰਡ ਆਉਂਦਾ ਤਾਂ ਸਿਰਫ ਉਸ ਵੇਲੇ ਦਾ ਆਉਂਦਾ ਜਿਸ ਵੇਲੇ ਕ੍ਰਿਸ਼ਨ ਮਹਾਭਾਰਤ ਦੇ ਟਾਈਮ ਦਾ ਕੋਈ ਭਗਤਾਂ ਦਾ ਰਿਕਾਰਡ ਆਇਆ ਹੋਇਆ ਵਿਦਰ ਦਾ ਰਿਕਾਰਡ ਆਇਆ ਵਿਦਰ ਤਾਂ 5000 ਸਾਲ 5.5 ਸਾਲ ਦੀ ਗੱਲ ਹੈ ਉਦੋਂ ਬਾਅਦ ਦੇ ਵਿਦਰ ਤੋਂ ਬਾਅਦ ਕੋਈ ਰਿਕਾਰਡ ਨਹੀਂ ਸਾਡੇ ਕੋਲ ਕਿਸੇ ਦਾ ਵੀ ਤਾਂ 5000 ਸਾਲ ਨੇ ਫਿਰ ਇਹ ਛੇਤੀ ਆ ਗਿਆ ਭਗਤਾਂ ਦੇ ਬਾਅਦ ਐਡੀ ਛੇਤੀ ਨੀ ਸਮਝ ਆਉਂਦੀ ਹੁੰਦੀ ਸਿੱਖੀ ਇਹ ਤਾਂ ਆ ਗਈ ਹੁਣ ਸਾਡੇ ਕੋਲ ਪਿਆ ਇਸੇ ਗੱਲ ਦੀ ਡਰ ਸੀ ਇਹਨਾਂ ਨੂੰ ਵੀ ਗੁਰਬਾਣੀ ਜਿਹੜੀ ਇਕੱਠੀ ਕਰਕੇ ਇਸ ਤਰੀਕੇ ਨਾਲ ਲਿਖਤੀ ਨਾ ਵੇਦ ਵਿੱਚ ਤਾਂ ਲਿਖੀ ਸੀ ਰਲਾ ਕੇ ਵੇਦ ਵਿੱਚ ਜਿਹੜੀ ਰਲਾ ਕੇ ਲਿਖੀ ਸੀ ਨਾ ਸ਼ਲੋਕ 1.25 ਲੱਖ ਸ਼ਲੋਕਾਂ ਦੇ ਵਿੱਚ 4000 ਸ਼ਲੋਕ 4.5 ਹਜ਼ਾਰ ਲਗਾ ਉਸੇ ਨੂੰ ਕਬੀਰ ਕਹਿ ਰਿਹਾ ਖਾਰਾ ਖਾਂਡ ਰੇਤ ਮੈਂ
ਬਿਖਰੀ
ਰੇਤ ਜਣੀ ਪਈ ਹੈ ਖੰਡ ਉੱਥੇ ਜੁੜਨੀ ਬਹੁਤ ਔਖੀ ਸੀ ਕਬੀਰ ਨੇ ਐਵੇਂ ਜੁੜੀ ਕਬੀਰ ਨੇ ਰੇਤ ਚ ਜੁੜੀ ਹੈ ਤਾਂ ਕਬੀਰ ਨੇ ਬਾਹਰ ਕੱਢ ਕੇ ਰੱਖੀ ਬਾਣੀ ਰਚ ਕੇ ਉਹਨੇ ਮਹਿਸੂਸ ਕਰ ਲਿਆ ਸੀ ਗੁਰੂ ਨਾਨਕ ਨੇ ਨੀ ਕਿਤੇ ਕਿਹਾ ਖਾਰਾ ਖਾਂਡ ਰੇਤ ਮੈਂ ਬਿਖਰੀ ਜਿਹਨੇ ਰੇਤ ਚੋਂ ਕੱਢੀ ਹੈ ਉਹਨੇ ਕਿਹਾ ਹਾਥੀ ਜੁੜੀ ਨਾ ਜਾਏ ਕਹੋ ਕਬੀਰ ਗੁਰ ਭਲੀ ਬਜਾਈ ਚੀਟੀ ਬਣ ਕੇ ਖਾਏ ਇਹ ਗੱਲ ਗੁਰੂ ਨਾਨਕ ਨੇ ਤਾਂ ਕਿਤੇ ਵੀ ਨਹੀਂ ਕਹੀ ਕਿਉਂ ਉਹਨਾਂ ਨੇ ਚੁਗੀ ਨੀ ਉਹਨਾਂ ਨੂੰ ਚੁਗੀ ਚੁਗਾਈ ਮਿਲੀ ਹੈ ਉਹ ਤਾਂ ਜਿਹਨੇ ਚੁਗੀ ਹੈ ਉਸੇ ਨੇ ਕਹੀ ਕਹਿਣੀ ਸੀ ਗੱਲ ਹੋਰ ਕਿਸੇ ਭਗਤ ਨੇ ਵੀ ਨੀ ਕਹੀ ਸਿਵਾਇ ਕਬੀਰ ਤੇ ਸਾਰਿਆਂ ਨੂੰ ਚੁਗੀ ਚੁਗਾਈ ਮਿਲੀ ਹੈ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਸਿੱਖਾਂ ਨੂੰ ਕਿਸੇ ਨੂੰ ਵੀ ਨਹੀਂ ਪਤਾ ਸੁਣੀਓ ਨਹੀਂ ਹੈ ਇਹ ਤਾਂ ਪਤਾ ਲੱਗਿਆ ਗੁਰਬਾਣੀ ਦੇ ਵਿੱਚੋਂ ਕਬੀਰ ਦੀ ਬਾਣੀ ਦੇ ਵਿੱਚੋਂ ਪਤਾ ਲੱਗਿਆ ਇਤਿਹਾਸ ਬਾਣੀ ਦਾ ਬਾਣੀ ਚ ਪਿਆ ਅਸਲੀ ਇਤਿਹਾਸ ਤਾਂ ਗੁਰਬਾਣੀ ਚ ਪਿਆ ਜਿਹੜੇ ਇਤਿਹਾਸ ਦੀ ਲੋੜ ਨਹੀਂ ਉਹ ਤੇ ਚੱਖ ਮਾਰ ਦੇਣੀ ਯੂਨੀਵਰਸਿਟੀਆਂ ਨੇ ਉਹਨੂੰ ਦੇਖਦੇ ਫਿਰਦੇ ਨੇ ਸਮਾਂ ਪਿੱਛੇ ਰੌਲਾ ਪਾਉਂਦੇ ਫਿਰਦੇ ਨੇ ਕੋਈ ਕੁਛ ਕਹਿੰਦਾ ਜਿਹੜੀ ਗੱਲ ਦਾ ਮਤਲਬ ਹੀ ਨਹੀਂ ਕੋਈ ਉਹਦੇ ਵਾਸਤੇ ਝਗੜੇ ਪਏ ਨੇ ਜਿਹੜੀ ਅਸਲੀ ਗੱਲ ਆ ਪਤਾ ਹੀ ਕੋਈ ਨਹੀਂ ਹੈ ਜੋ ਅਗਲੀ ਗੱਲ ਉਹਨੇ ਲਿਖਤੀ ਇਹਦੇ ਵਿੱਚ ਜਿਹੜੀ ਚਾਹੀਦੀ ਹੈ ਜਿਹੜੀ ਨਹੀਂ ਚਾਹੀਦੀ ਉਹ ਲਿਖੀ ਉਹਦੀ ਉਹਨਾਂ ਗੱਲਾਂ ਵਾਸਤੇ ਝਗੜੇ ਨੇ ਵਿਦਵਾਨਾਂ ਜਿਹੜੀਆਂ ਚਾਹੀਦੀਆਂ ਨਹੀਂ ਹਨ ਕਲੰਡਰ ਚਾਹੀਦਾ ਹੀ ਨਹੀਂ ਸਾਨੂੰ ਝਗੜਾ ਇਹਦੇ ਵਾਸਤੇ ਕਲੰਡਰ ਦੀ ਦੱਸੋ ਕੀ ਰੋਲ ਹੈ ਸਿੱਖੀ ਚ ਕਲੰਡਰ ਦਾ ਕੀ ਰੋਲ ਹੈ ਬਿਨਾਂ ਕਲੰਡਰ ਤੇ ਔਰ ਕਲੰਡਰ ਦੇ ਨਾਲ ਸਿੱਖੀ ਦਾ ਕੀ ਸੰਬੰਧ ਹੈ ਸਾਡਾ ਇਹੋ ਜਿਹਾ ਧਰਮ ਨਹੀਂ ਹੈ ਜਿਹੋ ਜਿਹਾ ਈਸਾਈਆਂ ਦਾ। ਈਸਾਈਆਂ ਨੂੰ ਕੈਲੰਡਰ ਦੀ ਲੋੜ ਹੋਊ, ਹਿੰਦੂਆਂ ਨੂੰ ਕੈਲੰਡਰ। ਸਾਡਾ ਖੋਟਾ ਧਰਮ ਹੈ, ਖੋਟੇ ਧਰਮ ਵਾਲਿਆਂ ਦੀ ਗੱਲ ਹੈ। ਸਾਡਾ ਕੈਲੰਡਰ ਕੀ ਹੈ? ਥਿਤਵਾ ਨਾ ਜੋਗੀ ਜਾਣੇ, ਰੁਤਮਾ ਨਾ ਕੋਈ ਜਾ ਕਰਤਾ, ਸਿੱਖੀ ਕੋਈ ਸਾਜੇ ਆਪੇ ਜਾਣੇ ਸੋਏ। ਕੈਲੰਡਰ ਬਣਾਓ ਫਿਰ, ਉੱਥੋਂ ਕਿਵੇਂ ਬਣਾ ਲਓਗੇ ਤੁਸੀਂ? ਕੈਲੰਡਰ ਬਣਾਓ ਜਦੋਂ ਸਿੱਖੀ ਸਾਜੀ ਗਿਆ ਉਦਣ ਤੋਂ, ਬਣਾ ਲਓ ਫਿਰ ਕੌਣ ਬਣਾ ਲੂਗਾ? ਕੀ ਲੋੜ ਹੈ ਇਹਦੀ ਬਣਾਉਣ ਦੀ? ਲੋੜ ਵੀ ਕੀ ਹੈ? ਅਸਲ ਕੰਮ ਛੱਡਤੇ, ਅਸਲ ਮੁੱਦੇ ਛੱਡਤੇ, ਹੋਰ ਰੌਲਾ ਪਾ ਲਿਆ। ਕੋਈ ਵਿਦਵਾਨ ਇਹੋ ਜਿਹੇ ਰੌਲੇ ਪਾਉਂਦੇ ਹੁੰਦੇ ਨੇ ਜਿੱਥੇ ਇਹਨਾਂ ਦੀ ਇਹਦੇ ਵਿੱਚ ਤਾਂ ਪੁੱਗਦੀ ਓ ਨੀ, ਪੈਰ ਹੀ ਨੀ ਖੜਦੇ ਕਿਸੇ ਦੇ। ਏਦਾਂ ਤਾਂ ਬੋਲਣ ਜੋਗਾ ਹੀ ਕੋਈ ਨੀ ਹੈ। ਅਸਲ ਮੁੱਦੇ ਸਿੱਖੀ ਦੇ ਮੁੱਦੇ ਛੱਡ ਕੇ ਹੋਰੇ ਮੁੱਦੇ ਖੜੇ ਕੀਤੇ। ਇਹ ਕੌਣ ਨੇ ਲੋਕ? ਸਾਰੇ ਮਾਇਆਧਾਰੀ ਨੇ, ਸਾਰੇ ਮਾਇਆਧਾਰੀ ਨੇ। ਹੋਰੇ ਰੌਲੇ, ਜਾਣੀ ਸਿੱਖੀ ਦੇ ਉੱਤੇ ਚਰਚਾ ਨਾ ਹੋਵੇ, ਸਿੱਖੀ ਦੀ ਖੋਜ ਬੰਦ ਕਰਕੇ ਹੋਰ ਹੀ ਮੁੱਦੇ ਖੜੇ ਰੱਖੋ। ਇਹ ਮੁੱਦਾ ਹੀ ਨਾ ਆਵੇ ਤਾਂ ਕਿ ਸਾਡੇ ਵੱਲੋਂ ਉਂਗਲੀਆਂ ਨਾ ਉੱਠੇ ਵੀ ਸਿੱਖੀ ਕੀ ਹੈ। ਆਪਣੇ ਬਚਾਓ ਵਾਸਤੇ ਕਰਦੇ ਨੇ, ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੈ ਕਰਨ ਦੀ, ਵਿਦਵਾਨਾਂ ਦੀ, ਉਹਨੂੰ ਛੱਡ ਕੇ ਹੋਰੇ ਰੌਲੇ ਪਾ ਲੇ, ਉਹ ਵੱਸ ਦੀ ਗੱਲ ਨੀ ਉਹਨਾਂ ਦੇ।
ਬੰਦੇ ਖੋਜਦੇ ਲਾ ਰੋਜ਼,
ਹਾਂ ਦਿਲ ਖੋਜਦੇ, ਬੰਦੇ ਖੋਜਦੇ ਲਾ ਰੋਜ਼, ਦਿਲ ਖੋਜਦੇ ਆਪਣਾ। ਕੈਲੰਡਰ ਖੋਜੀ ਜਾਂਦੇ ਨੇ, ਕਿਉਂ ਸੌਖਾ ਕੰਮ ਹੈ ਨਾ ਉਹ? ਇੱਥੋਂ ਪਤਾ ਲੱਗਦਾ ਮਾਇਆਧਾਰੀ ਨੇ ਸਾਰੀ, ਇਹਨਾਂ ਚ ਕੋਈ ਵੀ ਸਿੱਖ ਨੀ, ਸਿੱਖ ਪੜਨਾ ਵੀ ਨੀ ਚਾਹੁੰਦੇ। ਇਹ ਝਗੜੇ ਤਾਂ ਪੰਡਿਤ ਮੁੱਲਾਂ ਦੇ ਨੇ, ਹਮਰਾ ਝਗੜਾ ਰਹਾ ਨਾ ਕਹੋ, ਪੰਡਿਤ ਮੁੱਲਾਂ ਛੱਡੇ ਦਊ, ਸਿੱਖ ਸੰਗਤ ਨੇ ਵੀ ਇਹਨਾਂ ਨੂੰ ਛੱਡ ਦੇਣਾ, ਇਹ ਪੰਡਿਤ ਮੁੱਲਾਂ ਵਾਲੇ ਝਗੜੇ ਦੇ ਇਹਨਾਂ ਦੇ, ਹੋਰ ਕੀ ਹੈ? ਇਹਦੋਂ ਤਾਂ ਉਹ ਗੁਰਦਾਸ ਦੀ ਬਾਰਾਂ ਜੋ ਵਿਦਵਾਨ ਕਹਿ ਰਿਹਾ, ਪਤਾ ਨੀ ਬਾਰਾਂ ਕੀਤੀਆਂ ਨੇ, ਉਹ ਸੱਚ ਕਿਨਾਰੇ ਰਹਿ ਗਿਆ। ਖਹਿ ਕੇ ਮਰਦੇ ਪੰਡਿਤ ਮੌਲਾਣੇ, ਮੌਲਾਣੇ ਪੰਡਿਤ ਖਹਿ ਕੇ ਮਰਦੇ ਨੇ ਸੱਚ ਪਾਸੇ, ਇਹ ਵਿਦਵਾਨ ਖਹਿ ਕੇ ਮਰੀ ਜਾਂਦੇ ਨੇ ਸੱਚ ਪਾਸੇ। ਸੱਚ ਦਾ ਪਤਾ ਤੁਹਾਨੂੰ ਨੀ ਹੈ, ਸੱਚ ਕਿਨਾਰੇ ਦੇ ਵਿਆਹ ਹੋਰੇ ਲੜਾਈ ਸ਼ੁਰੂ ਕਰ ਲਈ, ਆਦ ਸੱਚ ਛੱਡ ਕੇ ਲੜਾਈ ਹੋਰੇ ਸ਼ੁਰੂ ਕਰ ਲਈ। ਇਹਨਾਂ ਨੂੰ ਭੁਲੇਖਾ ਆਇਆ ਸੀ ਸਿੱਖਾਂ, ਇਹ ਤਾਂ ਅਸਲ ਦੇ ਵਿੱਚ ਸਿੱਖੀ ਤੋਂ ਵਿਰੁੱਧ ਨੇ ਬੰਦੇ ਸਾਰੇ। ਸਿੱਖੀ ਵੱਲ ਧਿਆਨ ਨਾ ਚਲੇ ਜਾਵੇ ਕਿਸੇ ਦਾ, ਉਹ ਰੌਲੇ ਪਾ ਰਹੇ ਨੇ। ਜਿਵੇਂ ਫਸਲ ਦੇ ਵਿੱਚ ਬਿਮਾਰੀਆਂ ਹੁੰਦੀਆਂ ਲੱਗਦੀਆਂ, ਫਸਲ ਬਿਮਾਰੀਆਂ ਲੱਗਦੀਆਂ, ਉਹ ਬਿਮਾਰੀ ਹੈ ਤਾਂ ਇਹ ਬਿਮਾਰੀਆਂ ਨੇ ਸਿੱਖੀ ਨੂੰ, ਸਪਰੇਅ ਹੋ ਜੂਗੀ ਨਾਮ ਦੀ, ਆਪੇ ਡਿੱਗ ਜਾਣਗੇ। ਜਾਂ ਸਪਰੇਅ ਹੋ ਜਾਂਦੀ ਹੈ ਬਿਮਾਰੀਆਂ ਆਪੇ ਮਰ ਜਾਂਦੀਆਂ ਨੇ, ਗੁਰਮਤ ਦੀ ਸਪਰੇਅ ਨਾਲ ਸਾਰੇ ਮਰ ਜਾਣਗੇ, ਸਾਰੇ ਸ਼ਾਂਤ ਹੋ ਜਾਣਗੇ, ਕਿਸੇ ਨੇ ਉਹਨਾਂ ਦੀ ਗੱਲ ਸੁਣਨੀ ਹੋਣੀ ਹੈ।
ਬਿਨ ਸੱਤ ਸਤੀ ਹੋਏ ਕੈਸੇ ਨਾਰ,
ਬਿਨ ਸੱਤ ਸਤੀ ਕੈਸੇ ਹੋਏ ਨਾਰ। ਦੇਖੋ ਬੁੱਧਾ ਠਾਲਿਆ, ਇੱਕ ਔਰਤ ਦਾ ਘਰ ਮਰ ਗਿਆ, ਉਹਨੂੰ ਆ ਜਿਹੜਾ ਬਾਹਰਲਾ ਪੰਜ ਭੂਤਕ ਸਰੀਰ ਹੈ ਪੰਜ ਤੱਤਾਂ ਦਾ, ਇਹਨੂੰ ਸਾੜ ਕੇ, ਇਹਨੂੰ ਖਤਮ ਕਰਕੇ, ਇਹ ਛਡਾ ਕੇ ਇਹਦਾ ਸਰੀਰ, ਉਹਨੂੰ ਸਤੀ ਮੰਨ ਰਹੇ। ਬਾਹਲੇ ਸਰੀਰ ਦਾ ਕੀ ਮਤਲਬ ਹੈ? ਕੱਪੜਾ ਨੀ ਸਾੜਨਾ, ਉਹਨੂੰ ਸਾੜਨਾ ਸੀ, ਦੇਹੀ ਨੂੰ ਸਾੜਨਾ ਸੀ, ਇਹ ਤਾਂ ਕੱਪੜਾ ਸਾੜਿਆ ਤੁਸੀਂ, ਕੱਪੜਾ ਸਤੀ ਬਣਾ ਰਹੇ ਹੋ ਉਹਨੂੰ, ਇਹ ਤਾਂ ਕੱਪੜਾ ਸੀ ਬਾਹਲਾ ਸਰੀਰ, ਇਹਦੀ ਸੀ ਸਾੜਨ, ਸੜਦੇ ਅੰਦਰੋਂ, ਸੜਦਾ ਮਨ ਤੇ ਸੜਦੇ ਵਿਕਾਰ, ਆਤਮਾ ਨੀ ਸੜਦੀ ਹੁੰਦੀ, ਵਿਕਾਰ ਸੜਦੇ ਨੇ। ਸੱਚ ਤੇ ਬਿਨਾਂ, ਸੱਚ ਨਾਲ ਜੁੜੇ ਤੇ ਬਿਨਾਂ ਸਤੀ ਇਸਤਰੀ ਕਿਵੇਂ ਹੋ ਸਕਦੀ ਹੈ? ਔਰਤ ਦੀ ਉਹ ਗੱਲ ਹੈ, ਦੂਜੀ ਵੀ ਸਤੀ ਕਰਦੇ ਸੀ ਨਾ, ਇਹਦਾ ਮਤਲਬ ਔਰਤ ਸਤੀ ਹੋ ਹੀ ਨਹੀਂ ਸਕਦੀ, ਔਰਤ ਸਤੀ ਹੋ ਹੀ ਨਹੀਂ ਸਕਦੀ, ਫਿਰ ਉਹਦੇ ਸਰੀਰ ਕਰਕੇ ਸਤੀ ਕਰਦੇ ਤੈਨੂੰ, ਸਰੀਰ ਇਹਦਾ ਨਾਲ ਸੜ ਜਾਵੇ ਸਤੀ ਹੋ ਗਈ। ਸੱਤ ਤੇ ਬਿਨਾਂ ਸਤੀ ਕਿਵੇਂ ਹੋਵੇ? ਜਿਹਦੇ ਨਾਲ ਸਤੀ ਹੋ ਰਹੀ ਹੈ ਉਹਦਾ ਆਪ ਕੂੜਿਆ ਰਹਿ।
ਬਿਨ ਸੱਤ ਸਤੀ ਹੋਏ ਕੈਸੇ ਨਾਲ,
ਸੱਤ ਦੇ ਨਾਲ ਜੁੜ ਕੇ ਸਤੀ ਹੁੰਦੀ, ਕੂੜ ਨਾਲ ਜੁੜ ਕੇ ਸਤੀ ਹੋ ਰਹੀ ਹੈ, ਸਤੀ ਦਾ ਫਿਰ ਹੋ ਨਹੀਂ ਰਹੀ, ਸਤੀ ਦਾ ਕੂੜ ਨਾਲ ਕੂੜ ਮਿਲਾ ਕੇ ਕੂੜ ਸਤੀ ਹੋ ਰਿਹਾ, ਮਾਇਆ ਸਤੀ ਹੋ ਰਹੀ ਹੈ। ਸਤੀ ਨਹੀਂ ਹੋ ਰਹੀ, ਮਾਇਆ ਸੜ ਰਹੀ ਹੈ। ਔਰ ਇੱਛਾ ਸੜਦੀ ਹੈ ਨਹੀਂ, ਇੱਛਾ ਵੀ ਨਹੀਂ, ਲੋਕ ਲਾਜ ਹੈ, ਲੋਕ ਲਾਜ ਹੈ, ਸਤੀ ਹੋਣਾ ਪੈਂਦਾ। ਹਾਂਜੀ,
ਪੰਡਿਤ ਦੇਖੋ ਹਿਰਦੇ ਵਿਚਾਰ,
ਪੰਡਿਤਾ ਹਿਰਦੇ ਵਿਚਾਰ ਕਿਹਦਾ ਦੇਖ, ਤੂੰ ਸਤੀ ਸਤੀ ਦਾ ਰੌਲਾ ਪਾਈ ਬੈਠਾ। ਇਹ ਪੁਆਇੰਟ ਚੱਕੇ ਸੀ ਭਗਤਾਂ ਨੇ, ਇਹ ਪੁਆਇੰਟ ਸਿੱਖਾਂ ਨੇ ਕਿਉਂ ਛੱਡਤੇ, ਸਿੱਖਾਂ ਨੇ ਕੈਲੰਡਰ ਵਾਲੇ ਪੁਆਇੰਟ ਚੱਕ ਲਏ, ਜੇ ਜੇ ਪੰਡਿਤ ਦੇ ਚੱਕੇ ਤੇ ਪੰਡਿਤ ਦੇ ਤਾਂ ਵਧੀਆ ਪੁਆਇੰਟ ਦੇ ਨੇ, ਤਾਂ ਉਦੋਂ ਵੀ ਘਟੀਆ ਚੱਕ ਲਏ। ਫਿਰ ਵੀ ਪੰਡਿਤ ਕਿਸੇ ਸਤੀ ਦੀ ਸਾਦੀ ਗੱਲ ਕਰ ਰਿਹਾ ਸੀ ਨਾ, ਇਹਨਾਂ ਨੂੰ ਤਾਂ ਪੰਡਿਤ ਚੰਗਾ ਸੀ, ਕੈਲੰਡਰ ਵਾਲਿਆਂ ਨੂੰ ਧਰਮ ਦੇ ਪੁਆਇੰਟ ਦੇ ਚੱਕੇ ਸੀ, ਉਹ ਵੀ ਰੱਦ ਕਰਤੇ ਭਗਤਾਂ ਨੇ। ਤੁਹਾਡਾ ਤਾਂ ਗੱਲੀ, ਤੁਹਾਡਾ ਧਰਮ ਨਾਲ ਸੰਬੰਧ ਹੀ ਕੋਈ ਨਹੀਂ, ਇਹਨਾਂ ਗੱਲਾਂ ਦਾ ਦੂਰ ਦੂਰ ਦਾ ਸੰਬੰਧ ਨਹੀਂ, ਜਿਹੜੇ ਵਿਦਵਾਨ ਰੌਲਾ ਪਾਉਂਦੇ ਨੇ ਇਹਨਾਂ ਗੱਲਾਂ ਦਾ, ਦੂਰ ਦੂਰ ਦਾ ਵਾਸਤਾ ਨਹੀਂ ਧਰਮ ਨਾਲ, ਜਿਹੜਾ ਇਹਨਾਂ ਨੇ ਵਿਦਵਾਨਾਂ ਨੇ ਰੌਲਾ ਪਾਇਆ ਹੈ, ਕਿਸੇ ਚੀਜ਼ ਦਾ ਕੋਈ ਸੰਬੰਧ ਨਹੀਂ ਧਰਮ ਨਾਲ। ਜਾਂ ਦੱਸਣ ਗੁਰਮਤ ਨਾਲ ਕਿੱਥੇ ਸੰਬੰਧ ਹੈ ਇਹਨਾਂ ਦਾ, ਗੁਰਮਤ ਦਾ ਗਿਆਨ ਹੋਵੇ ਤਾਂ ਹੈ। ਇਹ ਤਾਂ ਜੋ ਆਪ ਮੰਨਦੇ ਨੇ ਨਾ ਆਪਣੀ ਮਤ ਹੈ, ਉਹਨੂੰ ਗੁਰਮਤ ਆ, ਇੱਥੇ ਇਹੀ ਗੱਲ ਆਊਗੀ। ਜਿਹੜੀ ਇਹਨਾਂ ਦੀ ਆਪਣੀ ਮਤ ਹੈ ਉਹਨੂੰ ਗੁਰਮਤ ਮੰਨੀ ਬੈਠੇ ਨੇ, ਇਵੇਂ ਪੰਡਿਤ ਮੰਨੀ ਬੈਠਾ ਸੀ। ਵਿਦਵਾਨ ਔਰ ਪੰਡਿਤ ਇੱਕੋ ਹੀ ਗੱਲ ਹੈ। ਹਾਂਜੀ,
ਪ੍ਰੀਤ ਬਿਨਾ ਕੈਸੇ ਵਧੇ ਸਨੇਹ,
ਪ੍ਰੀਤ ਹੈ ਨੀ ਅੰਦਰ, ਪ੍ਰੀਤ ਅੰਦਰ ਹੁੰਦੀ ਹੈ, ਪ੍ਰੇਮ ਵੀ ਅੰਦਰ ਹੁੰਦਾ ਉਹ, ਪਰ ਪ੍ਰੇਮ ਅੱਖਾਂ ਨਾਲ ਦੇਖਣ ਵਾਲੀ ਚੀਜ਼ ਨੂੰ ਰੱਖ ਲਿਆ। ਪ੍ਰੇਮ ਉਹਦੀ ਸੰਸ ਵਿੱਚ ਆ ਗਿਆ ਜੋ ਦੀਨ ਦਾ। ਪ੍ਰੀਤ ਬਿਨਾ ਕੈਸੇ ਵਧੇ
ਸਨੇਹ,
ਅੰਦਰ ਜਿਹੜਾ ਨੇ ਵਧਣ, ਪ੍ਰੀਤ ਬਿਨਾ ਕੈਸੇ ਵਧੇ। ਪ੍ਰੀਤ ਤਾਂ ਭੁੱਖ ਦਾ ਨਾਂ, ਪ੍ਰੀਤ ਭੁੱਖ ਹੈ। ਸਨੇਹ ਕਿਵੇਂ ਵਧੇ? ਸਨੇਹ ਹੁੰਦਾ ਸ੍ਰੇਸ਼ਟ ਨੇ, ਸਰਵ ਸ੍ਰੇਸ਼ਟ ਨੇ ਹੈ ਜਿਹੜਾ, ਉਹ ਆਤਮਾ ਨਾਲ ਹੁੰਦਾ। ਵਧੇ ਕਿਵੇਂ? ਪ੍ਰੀਤ ਹੈ ਨੀ।
ਜਬ ਲਗ ਰਸ ਤਬ ਲਗ ਨਹੀਂ ਨੇਹ,
ਜਿੰਨਾ ਚਿਰ ਰਸ ਹੈ ਨਾ ਬਾਹਰ ਸਰੀਰ ਦਾ, ਮਾਇਆ ਦੇ ਰਸ ਨੇ ਜਿੰਨਾ ਚਿਰ, ਉਹਨਾਂ ਚਿਰ ਨੇਹ ਹੈ ਉਹ ਹੀ ਨੀ। ਆਤਮ ਰਸ ਨਾਲ ਨੇਹ ਹੈ, ਆਤਮ ਰਸ ਜੇ ਜਿੰਨੇ ਚਿਰ ਮਾਇਆ ਦੇ ਰਸ ਨੇ, ਜਬ ਲਗ ਰਸ
ਤਬ ਲਗ ਨਹੀਂ ਨੇ,
ਰਸ ਬਹੁਤ ਵਚਨ ਇੱਥੇ, ਜਿੰਨਾ ਚਿਰ ਸਰੀਰ ਦੇ ਰਸ ਨੇ ਨਾ, ਜੀਵ ਦੇ ਰਸ ਨੇ, ਸਰੀਰ ਦੇ ਰਸ ਨੇ, ਮਾਇਆ ਦੇ ਰਸ ਨੇ, ਉਹਨਾਂ ਚਿਰ ਨੇਹ ਹੈ ਨੀ।
ਰਹਾਓ ਸਾਹਣੀ ਸਤ ਕਰੇ ਜੀ ਆਪਣਾ।
ਹਾਂ ਦੇਖੋ, ਆਹ ਪੁਆਇੰਟ ਹੈ ਅਸਲ ਦੇ ਵਿੱਚ। ਸਾਹਣੀ ਹੁੰਦਾ ਜਿਹਦੇ ਕੋਲ ਗਿਆਨ ਬੁੱਧੀ, ਜੇ ਸ਼ਾਹ ਗਿਆਨਵਾਨ ਜਿਹੜਾ ਹੈ ਉਹ ਆਪਣੇ ਜੀ ਦੇ ਵਿੱਚ ਉਹਨੇ ਮੰਨਿਆ ਉਸ ਨੂੰ ਸੱਚ ਕਰਕੇ ਮੰਨ ਲਵੇ, ਜਿਵੇਂ ਵਿਦਵਾਨ ਮੰਨੀ ਬੈਠੇ ਨੇ ਸਾਡੇ, ਵੀ ਜੋ ਅਸੀਂ ਕਹਿੰਦੇ ਅਸੀਂ ਗੁਰਮਤ ਹੈ, ਇਵੇਂ ਪੰਡਿਤ ਨੇ ਮੰਨਿਆ ਹੋਇਆ ਸੀ ਬਈ ਇਹ ਜੇ ਜਾਣਦੀ ਹੈ ਸਤੀ ਹੋਜੂ। ਆਪਣੇ ਜੀ ਦੇ ਵਿੱਚ ਜੋ ਉਹਦਾ ਗਿਆਨ ਹੈ ਨਾ, ਆਪਣੇ ਗਿਆਨ ਨੂੰ ਸੱਤ ਕਰਕੇ ਮਨਮਤ ਹੋ ਗਈ ਨਾ,
ਸੱਤ ਕਰੇ ਜੀ ਆਪਣਾ,
ਆਪਣੇ ਜੀ ਦੇ ਵਿੱਚ ਉਹਨੇ ਮੰਨ ਲਿਆ ਉਸ ਨੂੰ ਸੱਤ ਕਰਕੇ ਮੰਨ ਲਵੇ ਵੀ ਇਹ ਠੀਕ ਹੈ। ਇਸੇ ਦਾ ਨਾ ਮਨਮਤ ਹੈ, ਆਪਣੇ ਜੀ ਜੋ ਮੰਨਿਆ ਹੋਇਆ ਉਹ ਸੱਚ ਹੈ, ਉਹ ਠੀਕ ਹੈ, ਸੱਤ ਕਰੇ ਜੀ ਆਪਣੇ।
ਸੋ ਰਮਈਏ ਕੋ ਮਿਲੇ ਨਾ ਸੁਪਨਾ,
ਉਹ ਰਮਈਏ ਨੂੰ ਸੁਪਨੇ ਚੋਂ ਨਹੀਂ ਮਿਲ ਸਕਦੀ, ਇਹਨਾਂ ਨੂੰ ਸੁਪਨੇ ਚ ਵੀ ਸਜਦਾ ਗਿਆ ਨਹੀਂ ਹੋ ਸਕਦਾ ਵਿਦਵਾਨਾਂ ਨੂੰ, ਜੇ ਕਿਸੇ ਨੂੰ ਹੋ ਜਾਵੇ ਤਾਂ ਕਹਿ ਦੇਣ, ਸੁਪਨੇ ਚ ਵੀ ਰਸ ਨਹੀਂ ਆ ਸਕਦਾ ਇਹਨਾਂ ਨੂੰ, ਰਸ ਕਿਵੇਂ ਆਜੂਗਾ? ਫਿਰ ਤਾਂ ਹੋਰ ਕਿਤੇ ਨੇ, ਇਹ ਤਾਂ ਅਹੰਕਾਰ ਦੀ ਟੀਸੀ ਤੇ ਬੈਠੇ ਨੇ ਚੜੇ ਹੋਏ, ਬੁੱਧ ਭ੍ਰਸ਼ਟ ਹੋਈ ਹੋਈ ਹੈ ਸਾਰਿਆਂ ਦੀ, ਇੱਕ ਦੂਜੇ ਨੂੰ ਨੀਚਾ ਦਿਖਾਉਂਦੇ ਨੇ, ਮਨ ਨੂੰ ਨੀ ਨੀਵਾ ਕਰਦੇ ਆਪਣੇ ਨੂੰ, ਗੁਰਬਾਣੀ ਨਾਲ ਨੀ ਜੁੜਦੇ, ਖੋਜ ਨੀ ਕਰਦੇ, ਹੋਰ ਹੋਰ ਪੜ੍ਹ ਕੇ ਕਿਤਾਬਾਂ ਦਲੀਲਾਂ ਦੇ ਰਹੇ ਨੇ। ਇਹ ਦਲੀਲਾਂ ਦੀ ਗੱਲ ਹੈ, ਇਹ ਮਨ ਦੀ ਉਡਾਰੀ ਦੀ ਗੱਲ ਹੈ, ਇਹ ਤਾਂ ਮਨ ਮਾਰਨ ਦੀ ਗੱਲ ਹੈ।
ਤਨ ਮਨ ਧਨ ਗ੍ਰਹਿ ਸੌਂਪ ਸਰੀਰ, ਸੋਈ ਸੁਹਾਗਣ ਕਹੇ ਕਬੀਰ।
ਤਨ ਮਨ ਧਨ ਸਭ ਸੌਂਪ ਸਰੀਰ,